ਤੁਸੀਂ ਹੋ SBS ਪੰਜਾਬੀ ਦੇ ਨਾਲ। ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਸਹਿਜ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ।
ਜੀ ਬਹੁਤ ਬਹੁਤ ਸ਼ੁਕਰੀਆ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੇ ਕੁਛ ਵਿਚਾਰ, ਆਪਣੇ ਕੁਛ ਡ੍ਰੀਮਸ ਸਾਂਝੇ ਕਰ ਸਕਾਂ ਤੁਹਾਡੀ ਆਡੀਅੰਸ ਨਾਲ।
ਜੀ ਜੀ, ਸੁਣਨ ਵਾਲੇ ਸਰੋਤਿਆਂ ਨੂੰ ਦੱਸ ਦਈਏ ਕਿ SBS ਪੰਜਾਬੀ ਦੇ ਨਾਲ ਅੱਜ ਟੈਲੀਫੋਨ ਲਾਈਨ ਤੇ ਸਾਂਝ ਪਾਈ ਹੈ। ਇਸ ਸਮੇਂ ਇੰਡੀਆ 'ਚ ਬੈਠੇ ਹੋਏ ਨੇ ਤੇ ਅਰਥ ਐਡਵੋਕੇਟ ਗ੍ਰੀਨ ਵਿਜ਼ਨਰੀ ਦੇ, ਇਹਨਾਂ ਨੂੰ ਕਹਿ ਸਕਦੇ ਆ, ਇਹਨਾਂ ਦਾ ਵਿਜ਼ਨ ਜੋ ਹੈ ਉਹ ਗ੍ਰੀਨਰੀ ਨੂੰ ਲੈ ਕੇ, ਫਿਊਚਰ ਜਿਹੜਾ ਹੈ ਉਹ ਗ੍ਰੀਨਰੀ ਦੇ ਹਿਸਾਬ ਦੇ ਨਾਲ ਦੇਖਦੇ ਨੇ, ਤੇ ਐਸਪਾਇਰ ਫਾਈਨੈਂਸ ਆਸਟ੍ਰੇਲੀਆ ਤੇ ਇੰਪੈਕਟ ਫਾਈਨੈਂਸ ਇੰਡੀਆ ਦੋਨਾਂ ਦੇ ਡਾਇਰੈਕਟਰ ਨੇ। ਸੋ ਇੱਕ ਤਾਲਮੇਲ ਬਣਾ ਕੇ ਰੱਖਿਆ ਇਹਨਾਂ ਨੇ ਆਸਟ੍ਰੇਲੀਆ ਦਾ ਤੇ ਇੰਡੀਆ ਦਾ, ਤੇ ਇਸ ਸਮੇਂ ਇੰਡੀਆ ਦੇ ਵਿੱਚ ਬਹੁਤ ਹੀ ਜ਼ਰੂਰੀ ਕੰਮ ਦੇ ਲਈ, ਬਹੁਤ ਹੀ ਜ਼ਰੂਰੀ ਪ੍ਰੋਜੈਕਟ ਦੇ ਲਈ ਉੱਥੇ ਪਹੁੰਚੇ ਹੋਏ ਨੇ, ਤੇ ਪੰਜਾਬ ਦੇ ਵਿੱਚ ਆਉਣ ਵਾਲਾ ਜਿਹੜਾ ਭਵਿੱਖ ਹੈ ਉਹਨੂੰ ਹਾਈਡਰੋਜਨ ਗੈਸ ਦੇ ਨਜ਼ਰੀਏ ਦੇ ਨਾਲ ਜਾਂ ਕੰਪਰੈਸਡ ਬਾਇਓਗੈਸ ਦੇ ਨਜ਼ਰੀਏ ਦੇ ਨਾਲ, ਸੋ ਗ੍ਰੀਨ ਫਿਊਚਰ ਜਿਹੜਾ ਆ ਉਹ ਇਹ ਦੇਖਦੇ ਨੇ, ਤੇ ਉਹਦਾ ਕੀ ਫਾਇਦਾ ਹੋ ਰਿਹਾ ਆ ਪੰਜਾਬ ਦੇ ਵਿੱਚ, ਇਹਦਾ ਕਿਵੇਂ ਦਾ ਭਵਿੱਖ ਹੈ, ਇਹਦੇ ਬਾਰੇ ਅੱਜ ਇਹਨਾਂ ਦੇ ਨਾਲ ਚਰਚਾ ਕਰਾਂਗੇ। ਸਹਿਜ ਜੀ, ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਔਖੇ ਔਖੇ ਸ਼ਬਦ ਨੇ ਕਿ ਕੰਪਰੈਸਡ ਬਾਇਓਗੈਸ, ਮੈਥਨੋਲ, ਗ੍ਰੀਨ ਹਾਈਡਰੋਜਨ, ਰਿਨਿਊਏਬਲ ਸੈਕਟਰ ਜਿਹੜਾ ਆ, ਸੋ ਆਮ ਭਾਸ਼ਾ ਦੇ ਵਿੱਚ ਜੋ ਆਮ ਸੁਣਨ ਵਾਲੇ ਸਰੋਤੇ ਨੇ ਜਿਹੜੇ ਕਿ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਬੜੇ ਬਿਜ਼ੀ ਰਹਿੰਦੇ ਨੇ, ਉਹਨਾਂ ਨੂੰ ਜੇ ਸਮਝਾਉਣਾ ਹੋਵੇ ਤਾਂ ਦੱਸ ਸਕਦੇ ਹੋ ਕਿ ਕਿੰਨਾ ਕੀ ਹੈ ਅਤੇ ਕਿੰਨਾ ਕੁ ਜ਼ਰੂਰੀ ਹੈ ਸਾਡੇ ਲਈ ਇਹਦੇ ਬਾਰੇ ਸੋਚਣਾ?
ਹਾਂਜੀ, ਇਹਦੇ ਬਾਰੇ ਸੱਚਮੁੱਚ ਬਹੁਤ ਜ਼ਰੂਰੀ ਹੈ। ਜੇ ਆਪਾਂ ਕਹੀਏ ਕਿ ਇਹ ਆਪਾਂ ਇਸ ਸਦੀ ਦੇ ਉਸ ਮੋੜ ਦੇ ਉੱਪਰ ਖੜੇ ਹਾਂ, ਜੇ ਅਗਰ ਆਪਾਂ ਸਹੀ ਫੈਸਲਾ ਲੈ ਲਿਆ ਖਾਸ ਤੌਰ ਤੇ ਰਿਨਿਊਏਬਲ ਐਨਰਜੀ ਵਿੱਚ, ਤਾਂ ਨਾ ਸਿਰਫ ਇਸਦਾ ਪੰਜਾਬ ਦੀ ਖੇਤੀ ਨਾਲ, ਕਿਸਾਨੀ ਨਾਲ, ਆਮ ਲੋਕਾਂ ਦੇ ਜਨ ਜੀਵਨ ਨਾਲ, ਇੱਥੇ ਦੀ ਅਰਥ ਵਿਵਸਥਾ ਨਾਲ, ਹਰ ਕੋਈ ਚੀਜ਼ ਚੰਗੇ ਵਾਲੇ ਪਾਸੇ ਲੈ ਕੇ ਜਾ ਸਕਦੀ ਹੈ। ਉਹਦੇ ਨਾਲ ਨਾਲ ਵਾਤਾਵਰਣ ਵੀ, ਜਿਹੜੀ ਕਿ ਇੱਕ ਬਹੁਤ ਬੜੀ ਪ੍ਰੋਬਲਮ ਬਣ ਚੁੱਕੀ ਹੈ, ਸਾਫ਼ ਹਵਾ, ਸਾਫ਼ ਪਾਣੀ ਲੱਭਣਾ ਮੁਸ਼ਕਿਲ ਹੋਇਆ ਹੈ ਉਸ ਪੰਜਾਬੀ ਧਰਤੀ ਤੇ ਜਿਹੜੀ ਪੀਰਾਂ ਫਕੀਰਾਂ ਦੀ ਰਹੀ ਆ। ਇਹ ਸਭ ਬਹੁਤ ਸਾਰੀ ਏਦਾਂ ਦੀ ਸਮੱਸਿਆਵਾਂ ਦਾ ਇਲਾਜ ਰਿਨਿਊਏਬਲ ਐਨਰਜੀ ਵਿੱਚ ਹੈ
ਜੀ,
ਉਸ ਉੱਪਰ ਅਸੀਂ ਕੰਮ ਕਰ ਰਹੇ ਹਾਂ
ਜੀ। ਸੋ ਇਸ ਸਮੇਂ ਤੁਹਾਡਾ ਪ੍ਰੋਜੈਕਟ ਕੀ ਹੈ, ਉਹਦੇ ਬਾਰੇ ਜੇ ਤੁਸੀਂ ਥੋੜਾ ਜਿਹਾ ਵਿਸਥਾਰ ਦੇ ਨਾਲ ਦੱਸ ਸਕੋ ਕਿ ਤੁਹਾਡਾ ਪ੍ਰੋਜੈਕਟ ਦੇ ਵਿੱਚ ਤੁਹਾਡਾ ਰੋਲ ਕੀ ਹੈ, ਕੀ ਅਦਾ ਕਰ ਰਹੇ ਹੋ ਰੋਲ ਆਪਣਾ?
ਹਾਂਜੀ, ਦੇਖੋ, ਇਹ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਇਹ ਬਹੁਤੇ ਭਾਰੀ ਭਰਕਮ ਟੈਕਨੀਕਲ ਸ਼ਬਦ ਹੈਗੇ ਨੇ, ਉਸ ਬਾਰੇ ਥੋੜ੍ਹਾ ਜਿਹਾ ਮੈਂ ਉਸਨੂੰ ਇੱਕ ਆਮ ਬੋਲਚਾਲ ਦੀ ਭਾਸ਼ਾ ਵਿੱਚ ਤਬਦੀਲ ਕਰਕੇ ਬਿਆਨ ਕਰਨ ਦੀ ਕੋਸ਼ਿਸ਼ ਕਰੂੰਗਾ। ਜਿਹੜੀ ਹੁਣ ਤੱਕ ਦੁਨੀਆ ਵਿੱਚ ਜਿੰਨੀ ਐਨਰਜੀ ਪੈਦਾ ਹੋ ਰਹੀ ਹੈ, ਉਹ ਜ਼ਮੀਨ ਚੋਂ ਆਪਾਂ ਜਿਹੜਾ ਕੱਚਾ ਤੇਲ ਕੱਢਦੇ ਹਾਂ, ਉਹਦੇ ਵਿੱਚੋਂ ਆਪਾਂ ਪੈਟਰੋਲ, ਡੀਜ਼ਲ, ਰਸੋਈ ਗੈਸ ਤੇ ਜਿੰਨੀ ਇਹ ਚੀਜ਼ਾਂ ਕੱਢਦੇ ਹਾਂ, ਤੇ ਇਹੀ ਜਾਂ ਈਵਨ ਕੋਲਾ ਵੀ ਜ਼ਮੀਨ 'ਚ ਕੱਢਦੇ ਹਾਂ ਆਪਣੀ ਜਿੰਨੀਆਂ, ਇਸ ਦਾ ਮਤਲਬ ਆਪਣੀ ਗੱਡੀਆਂ ਤੇ ਆਪਣੇ ਘਰ ਤੇ ਆਪਣੀ ਮਸ਼ੀਨਾਂ ਸਭ ਕੁਝ ਜ਼ਮੀਨ 'ਚੋਂ ਜਿਹੜੇ ਨਿਕਲਣ ਵਾਲੀ ਰਿਸੋਰਸਿਸ ਦੇ ਵਿੱਚੋਂ, ਚੀਜ਼ਾਂ ਦੇ ਵਿੱਚੋਂ ਆਪਾਂ ਬਿਜਲੀ ਪੈਦਾ ਕਰ ਰਹੇ ਹਾਂ, ਪਰ ਇਹ ਹਮੇਸ਼ਾ ਵਾਸਤੇ ਨਹੀਂ ਚੱਲ ਸਕਦਾ। ਹੁਣ ਸਮੱਸਿਆ ਐਵੇਂ ਆ ਕਿ ਇਸ ਨੂੰ ਇਹਦਾ ਇਲਾਜ ਕੀ ਹੈ? ਇਹਦਾ ਇਲਾਜ ਆਪਾਂ ਇੱਕ ਰਿਨਿਊਏਬਲ ਐਨਰਜੀ ਟਰਮ ਯੂਜ਼ ਕਰਦੇ ਹਾਂ, ਸ਼ਬਦ ਯੂਜ਼ ਕਰਦੇ ਹਾਂ, ਜਿਹਦੇ ਵਿੱਚ ਇਸ ਤਰ੍ਹਾਂ ਦੇ ਮੈਥਡਸ, ਇਸ ਤਰ੍ਹਾਂ ਦੇ ਤਰੀਕੇ ਜਿਸ ਨੂੰ ਆਪਾਂ ਦੁਬਾਰੇ ਰੀਯੂਜ਼ ਕਰ ਸਕੀਏ ਹਮੇਸ਼ਾ ਵਾਸਤੇ। ਫੋਰ ਐਗਜ਼ਾਮਪਲ, ਜੇ ਤੁਸੀਂ ਜ਼ਮੀਨ 'ਚੋਂ ਕੋਇਲਾ ਕੱਢ ਲਿਆ, ਤੁਸੀਂ ਇੱਕ ਵਾਰ ਰਾਖ ਬਣਾਤੀ ਉਹਦੀ ਯੂਜ਼ ਕਰਨ ਬਾਅਦ, ਤੁਸੀਂ ਰਾਖ ਨੂੰ ਦੁਬਾਰੇ ਅੱਗ ਨਹੀਂ ਪੈਦਾ ਕਰ ਸਕਦੇ। ਪਰ ਜੋ ਤੁਸੀਂ ਸੂਰਜ 'ਚੋਂ ਪੈਦਾ, ਸੂਰਜ ਦੀ ਗਰਮੀ ਤੋਂ ਆਪਾਂ ਬਿਜਲੀ ਜਨਰੇਟ ਕਰ ਰਹੇ ਹਾਂ, ਸੋਲਰ ਪਾਵਰ, ਜਦ ਤੱਕ ਸੂਰਜ ਹੈ ਜਦ ਤੱਕ ਉਹ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਜਦ ਤੱਕ ਇਸ ਧਰਤੀ ਉੱਪਰ ਹਵਾ ਚੱਲ ਰਹੀ ਹੈ, ਉਦੋਂ ਤੱਕ ਵਿੰਡ ਪਾਵਰ ਦੇ ਥਰੂ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਇਹ ਦੋ ਸਿੰਪਲ ਐਗਜ਼ਾਮਪਲ ਨੇ। ਅਸੀਂ ਜਿਹੜੇ ਐਡਵਾਂਸ ਇਕੋਨਮੀਜ਼ ਨੇ ਵਰਲਡ ਦੀਆਂ, ਉਹ ਇਸ ਪਾਸੇ ਸ਼ਿਫਟ ਹੋ ਰਹੀਆਂ ਤੇਜ਼ੀ ਨਾਲ, ਇੰਡੀਆ ਹਜੇ ਉਨਾ ਤੇਜ਼ੀ ਨਾਲ ਨਹੀਂ ਜਾ ਰਿਹਾ, ਖਾਸ ਤੌਰ 'ਤੇ ਪੰਜਾਬ। ਸਾਡਾ ਪ੍ਰੋਜੈਕਟ ਇਹੀ ਆ ਕਿ ਅਸੀਂ ਪੰਜਾਬ ਨੂੰ ਨਾ ਸਿਰਫ ਇੰਡੀਆ ਵਿੱਚ ਅੱਗੇ ਲੈ ਕੇ ਜਾਈਏ, ਉਹਦੇ ਨਾਲ ਨਾਲ ਜਿਹੜੀ ਦੁਨੀਆ ਦੀ ਐਡਵਾਂਸਡ ਕੰਟਰੀਜ਼ ਨੇ ਉਹਨਾਂ ਨੂੰ ਸਾਹਮਣੇ ਰੱਖ ਕੇ ਆਪਣੇ ਪਲਾਨ ਬਣਾਈਏ ਤੇ ਆਪਣੇ ਪ੍ਰੋਜੈਕਸ਼ਨਸ ਬਣਾਈਏ, ਅਸੀਂ ਉਹਨਾਂ ਨਾਲ ਆਪਣਾ ਮੁਕਾਬਲਾ ਕਰ ਸਕੀਏ ਆਉਣ ਵਾਲੇ ਟਾਈਮ 'ਚ
ਜੀ। ਤੇ ਭਵਿੱਖ ਕਿਵੇਂ ਦਾ ਦੇਖਦੇ ਹੋ ਇਸ ਸਮੇਂ ਤੁਸੀਂ ਪੰਜਾਬ 'ਚ ਜਾ ਕੇ ਖੁਦ ਜਦੋਂ ਅੱਖੀਂ ਦੇਖਿਆ ਕਿ ਕਿੰਨਾ ਕਿੰਨਾ ਚੀਜ਼ਾਂ ਦੀ ਕਮੀ ਹੈ, ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਭਵਿੱਖ ਨਜ਼ਰ ਆਉਂਦਾ ਹੈ ਪੰਜਾਬ ਦਾ?
ਪੰਜਾਬ ਵਿੱਚ ਦੇਖੋ, ਪੰਜਾਬ ਦਾ ਭਵਿੱਖ ਇਸ ਮਾਮਲੇ ਵਿੱਚ ਬਹੁਤ ਹੀ ਚੰਗਾ, ਸੁਨਹਿਰਾ ਭਵਿੱਖ ਤੁਸੀਂ ਕਹਿ ਸਕਦੇ ਹੋ। ਇੰਨਾ ਚੰਗਾ ਕਿਉਂਕਿ ਕੀ ਇਹ ਸਮਝੋ ਕਿ ਪੰਜਾਬ ਅੱਜ ਤੋਂ 20-25 ਸਾਲ ਪਹਿਲਾਂ ਇਨਫੋਰਮੇਸ਼ਨ ਟੈਕਨੋਲੋਜੀ ਸੈਕਟਰ, ਅੱਜ IT ਸੈਕਟਰ ਸਾਊਥ ਵਿੱਚ, ਸਾਊਥ ਨੂੰ ਕਿਤੇ ਤੋਂ ਕਿਤੇ ਅੱਗੇ ਲੈ ਗਿਆ। ਪੰਜਾਬ ਨੰਬਰ 1 ਹੁੰਦਾ ਸੀ ਬਿਫੋਰ 1980, ਤੋਂ 1980 ਤੋਂ ਬਾਅਦ ਜੋ ਕੁਛ ਸਾਊਥ ਵਿੱਚ ਹੋਇਆ ਉਹ ਆਪਣੇ ਤੋਂ ਕਿਤੇ ਅੱਗੇ ਨਿਕਲ ਗਏ। ਕਿ ਆਂਧਰਾ ਪ੍ਰਦੇਸ਼ ਦਾ ਉਹ ਕਹਿ ਰਿਹਾ ਕਿ ਮੈਂ ਬਾਕੀ ਇੰਡੀਆ ਨਾਲ ਕੰਪੀਟ ਹੀ ਨਹੀਂ ਕਰਦਾ, ਮੈਂ ਸਿੰਗਾਪੁਰ ਨਾਲ ਕੰਪੇਅਰ ਕਰ ਰਿਹਾ ਆਪਣੇ ਆਪ ਨੂੰ, ਆਂਧਰਾ ਪ੍ਰਦੇਸ਼ ਜਾਂ ਤਮਿਲਨਾਡੂ। ਤੇ ਪੰਜਾਬ ਵਿੱਚ ਇਹ ਉਹ IT ਸੈਕਟਰ ਆਪਾਂ ਮਿਸ ਕਰਤਾ, ਆਪਾਂ ਉਹ ਇੱਕ ਜਿਹੜੀ ਰੈਵੋਲੂਸ਼ਨ ਆਈ ਉਹ ਆਪਾਂ ਉਸ ਮਿਸ ਕਰਤਾ। ਪਰ ਜਿਹੜੀ ਇੱਕ ਹੋਰ ਆ ਰਹੀ ਆ ਹੁਣ ਰੀਨਿਊਏਬਲ ਐਨਰਜੀ, ਆਪਾਂ ਨੂੰ ਇਸ ਨੂੰ ਆਪਾਂ ਮਿਸ ਨੂੰ ਬਿਲਕੁਲ ਨਹੀਂ ਮਿਸ ਕਰਨਾ ਚਾਹੀਦਾ। ਇਹ ਅੱਜ ਆਪਣੇ ਦਰਵਾਜ਼ੇ 'ਤੇ ਆਈ ਆ ਅਤੇ ਆਪਾਂ ਇਸ ਨੂੰ ਯੂਜ਼ ਕਰਕੇ ਇਸ ਆਪਾਂ ਦੁਬਾਰੇ ਨੰਬਰ 1 ਬਣ ਸਕਦੇ ਹਾਂ। ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ, ਆਪਣੇ ਕੋਲ ਇੱਥੇ ਕੱਚਾ ਮਾਲ ਜ਼ਮੀਨ 'ਚੋਂ ਜੋ ਆਪਾਂ ਕਣਕ ਜਾਂ ਚੌਲ ਉਗਾਉਂਦੇ ਹਾਂ, ਉਸ ਤੋਂ ਬਾਅਦ ਜੋ ਮਤਲਬ ਅਨਾਜ ਕੱਢਣ ਤੋਂ ਬਾਅਦ ਜੋ ਵੇਸਟ ਬਚਦੀ ਆ, ਆਪਾਂ ਉਸਨੂੰ ਵੀ ਯੂਜ਼ ਕਰਕੇ ਨੰਬਰ 1 ਬਣ ਸਕਦੇ। ਹੁਣ ਤਾਂ ਇਹ ਤਾਂ ਹੋਰ ਵੀ ਕਮਾਲ ਦੀ ਗੱਲ ਆ ਨਾ, ਕਿ ਆਪਾਂ ਕੁਛ ਮੇਜ਼ਰ ਚੀਜ਼ ਨਹੀਂ ਖਪਤ ਕਰ ਰਹੇ, ਆਪਾਂ ਇੱਕ ਵੇਸਟ ਖਪਤ ਕਰ ਰਹੇ ਹਾਂ, ਉਹਦੇ ਨਾਲ ਨੰਬਰ 1 ਬਣ ਰਹੇ ਹਾਂ। ਇਹ ਨੰਬਰ 1 ਬਣਨ ਦੇ ਨਾਲ ਕੁਛ ਹੋਰ ਪ੍ਰੋਬਲਮ ਵੀ ਸੋਲਵ ਕਰ ਰਹੇ ਹਾਂ, ਤਾਂ ਹੀ ਮੈਂ ਗੋਲਡਨ ਟਾਈਮ ਕਹਿ ਰਿਹਾ। ਉਦਾਹਰਨ ਦੇ ਤੌਰ ਤੇ ਜੋ ਚੌਲਾਂ ਦੀ ਪਰਾਲੀ ਹੁੰਦੀ ਆ, ਜੋ ਉਹਦੀ ਵੇਸਟ ਪ੍ਰੋਡਕਟ ਆ, ਉਹ ਉਸਨੂੰ ਇੱਥੇ ਅੱਗ ਲਾ ਕੇ ਸਾੜ ਦਿੱਤਾ ਜਾਂਦਾ, ਕਿਉਂਕਿ ਉਹਦਾ ਹੋਰ ਕੋਈ ਯੂਜ਼ ਸਮਝਿਆ ਨਹੀਂ ਜਾਂਦਾ। ਪਰ ਉਹਦੇ ਵਿੱਚੋਂ ਆਪਾਂ ਐਨਰਜੀ ਕੱਢ ਸਕਦੇ ਹਾਂ ਅਤੇ ਜਿਹਦੇ ਨਾਲ ਆਪਣੀ ਗੱਡੀਆਂ ਅਤੇ ਮਸ਼ੀਨਾਂ ਚਲਾਈਆਂ ਜਾ ਸਕਣ। ਅਤੇ ਉਹ ਇੱਕ ਸਿੰਪਲ ਸ਼ਬਦਾਂ ਵਿੱਚ ਦੱਸਣਾ ਚਾਹਾਂਗਾ ਕਿ ਲਗਭਗ 20 million ਟਨ ਹਰ ਸਾਲ ਪੰਜਾਬ ਪਰਾਲੀ ਪ੍ਰੋਡਿਊਸ ਕਰਦਾ, ਉਹਦੇ ਵਿੱਚੋਂ ਸਿਰਫ 3-4% ਜਾਂ 5% ਹੀ ਮੈਕਸੀਮਮ ਯੂਜ਼ ਹੋ ਪਾ ਰਹੀ ਆ, ਅਤੇ ਜਿਹੜੇ ਪ੍ਰੋਜੈਕਟ ਹੋਰ ਚੱਲ ਰਹੇ ਆ ਉਹ ਵੀ ਜੇ ਉਹ ਫੁੱਲ ਚੱਲਣ ਤਾਂ ਵੀ 5% ਹੀ ਕ੍ਰੋਸ ਕਰ ਯੂਜ਼ ਕਰ ਪਾਉਣਗੇ ਉਹਦੇ, ਸੋਰੀ 5 million ਟਨ ਹੀ ਯੂਜ਼ ਕਰ ਪਾਉਣਗੇ। ਅਤੇ 15 million ਟਨ ਹਜੇ ਵੀ, ਮੀਨਸ 75%, ਉਹਦਾ ਯੂਜ਼ ਹਜੇ ਵੀ ਕੋਈ ਨਹੀਂ ਹੋ ਰਿਹਾ, ਕੋਈ ਪਲਾਨ ਵੀ ਹੈ ਨਹੀਂ। ਕਮਾਲ ਦੀ ਗੱਲ ਆ। ਅਤੇ ਅਸੀਂ ਜੇਕਰ ਉਸਨੂੰ ਯੂਜ਼ ਕਰਕੇ ਕਰ ਸਕੀਏ, ਨਾ ਸਿਰਫ ਹਵਾ ਪਾਣੀ ਸਾਫ਼ ਹੋਊਗਾ, ਪਲੱਸ ਪੰਜਾਬ ਦਾ ਕਿਸਾਨ ਅਤੇ ਹੋਰ ਕਾਰੋਬਾਰੀ ਲੋਕ, ਪੰਜਾਬ ਗੌਰਮੈਂਟ ਆਪਣੀ ਅਰਥਵਿਵਸਥਾ ਨੂੰ ਮਜ਼ਬੂਤ ਕਰ ਪਾਊਗੀ।
ਜੀ ਜੀ। ਤੇ ਜਿਵੇਂ ਤੁਸੀਂ ਉੱਥੇ ਜਾ ਕੇ ਦੇਖਿਆ ਕਿ ਸਿਸਟਮ ਦੇ ਵਿੱਚ ਕੁਝ ਚੀਜ਼ਾਂ ਦੀ ਕਮੀ ਰਹੀ, ਜਿਹਦੇ ਕਰਕੇ ਇੰਨੇ ਸਮੇਂ ਤੱਕ ਇੰਨੇ ਜ਼ਿਆਦਾ ਰਿਸੋਰਸਿਸ, ਇੰਨੇ ਜ਼ਿਆਦਾ ਸਰੋਤ ਹੋਣ ਦੇ ਬਾਵਜੂਦ ਉਹਨਾਂ ਦਾ ਜਿਹੜਾ ਇਸਤੇਮਾਲ ਨਹੀਂ ਕੀਤਾ, ਸੋ ਹੁਣ ਤੁਸੀਂ ਉੱਥੇ ਜਦੋਂ ਜਾਂਦੇ ਹੋ ਤੇ ਕੀ ਘਾਟ ਮਹਿਸੂਸ ਕਰਦੇ ਹੋ, ਕੀ ਲੱਗਦਾ ਹੈ ਕਿ ਇੱਥੇ ਕੰਮ ਹੋਣਾ ਚਾਹੀਦਾ ਹੈ ਜਾਂ ਇਸ ਤਰੀਕੇ ਦੇ ਨਾਲ ਕੰਮ ਹੋਣਾ ਚਾਹੀਦਾ ਹੈ? ਉਹ ਜਿਹੜੀਆਂ ਮੁਸ਼ਕਿਲਾਂ ਨੇ ਤੁਹਾਨੂੰ ਲੋਕਾਂ ਨੂੰ ਸਮਝਾਉਣ ਦੇ ਵਿੱਚ, ਕੀ ਉਹਦੇ ਵਿੱਚ ਕੋਈ ਮੁਸ਼ਕਿਲਾਂ ਆ ਰਹੀਆਂ ਨੇ?
ਹਾਂਜੀ, ਮੁਸ਼ਕਿਲਾਂ ਆ ਰਹੀਆਂ ਨੇ। ਦੇਖੋ, ਸੋਸ਼ਲੀ ਸੱਚਮੁੱਚ ਮੁਸ਼ਕਿਲ ਆ ਰਹੀਆਂ ਨੇ ਕਿ ਸਮਾਜਿਕ ਤੌਰ ਤੇ ਜਿਹੜਾ ਮੈਂ ਇੱਥੇ ਮਹਿਸੂਸ ਕੀਤਾ, ਕਿਉਂਕਿ ਆਜ਼ਾਦੀ ਤੋਂ ਬਾਅਦ ਬਹੁਤ ਤਰ੍ਹਾਂ ਦੀ ਗੌਰਮੈਂਟਸ ਆਈਆਂ ਪੰਜਾਬ 'ਚ, ਅਤੇ ਉਹਨਾਂ ਨੇ ਕੁਛ ਉਹਨਾਂ ਦੀ ਕਮੀਆਂ ਵੀ ਰਹਿ ਗਈਆਂ, ਕੁਛ ਦੋਨਾਂ ਸਾਈਡਸ ਤੋਂ ਹੀ ਕੁਛ ਕੋਈ ਗੌਰਮੈਂਟ ਦੀ ਪੋਲਿਸੀਜ਼ ਇੱਦਾਂ ਦੀ ਸੀਗੀਆਂ ਜਿਹੜੀ ਪੰਜਾਬ ਨੂੰ ਦੇ ਅਗੇਂਸਟ ਕੰਮ ਕਰ ਗਈਆਂ, ਤਾਂ ਇੱਕ ਇੱਕ ਬੇਭਰੋਸੀ ਦਾ ਮਾਹੌਲ ਥੋੜ੍ਹਾ ਜਿਹਾ ਹੈ ਲੋਕਾਂ ਦੇ ਵਿੱਚ। ਤਾਂ ਜਦੋਂ ਪੰਜਾਬ ਜਦ ਗੌਰਮੈਂਟ ਕੋਈ ਚੰਗਾ ਕੰਮ ਵੀ ਲੈ ਕੇ ਆਉਂਦੀ ਆ ਕੋਈ ਪੰਜਾਬ ਗੌਰਮੈਂਟ, ਤਾਂ ਵੀ ਉਹ ਜਿਹੜਾ ਪੁਰਾਣਾ ਡਰ ਆ, ਪੁਰਾਣਾ ਉਹ ਬੇਭਰੋਸਗੀ, ਉਹ ਥੋੜ੍ਹੀ ਆਸਾਨੀ ਨਾਲ ਨਹੀਂ ਜਾਂਦੀ। ਤੇ ਅਸੀਂ ਉਸ ਉੱਪਰ ਵੀ ਕੰਮ ਕਰ ਰਹੇ ਹਾਂ ਕਿ ਸਾਰੀ ਸਰਕਾਰਾਂ ਇੱਕ ਵਰਗੀ ਨਹੀਂ ਹੁੰਦੀਆਂ, ਜਿਵੇਂ ਆਪਣੇ ਪੰਜੇ ਉਂਗਲਾਂ ਇੱਕ ਵਰਗੀ ਨਹੀਂ ਹੈਗੀਆਂ। ਤੇ ਲੋਕ ਵੈਸੇ ਸਮਝ ਰਹੇ ਨੇ, ਪਰ ਥੋੜ੍ਹਾ ਟਾਈਮ ਲੱਗੂਗਾ ਇਹ ਸਮਾਜਿਕ ਲੈਵਲ ਤੇ। ਤੇ ਦੂਜੇ ਪਾਸੇ ਗੌਰਮੈਂਟ ਦੀ ਮਸ਼ੀਨਰੀ ਵਿੱਚ ਵੀ ਜਾਂ ਉਹਨਾਂ ਦੀ ਬਿਊਰੋਕ੍ਰੇਸੀ ਵਿੱਚ ਵੀ ਕੁਛ ਸੁਧਾਰ ਦੀ ਹੋਰ ਲੋੜ ਹੈ। ਹਾਲਾਂਕਿ ਉਹ ਕਿਉਂਕਿ ਮੈਂ ਆਸਟ੍ਰੇਲੀਆ ਅਤੇ ਇੰਡੀਆ ਨੂੰ ਕੰਪੇਅਰ ਕਰ ਪਾ ਰਿਹਾ, ਕਿਉਂਕਿ ਮੈਂ ਉੱਥੇ ਰਹਿੰਦਾ ਰਿਹਾ, ਆਸਟ੍ਰੇਲੀਆ 'ਚ ਕੰਮ ਕੀਤਾ, ਉੱਥੇ ਸਟੱਡੀ ਕੀਤੀ ਆ, ਆਪਾਂ ਨੂੰ ਉਹ ਜਿਹੜੇ ਵਰਕ ਐਥਿਕਸ ਨੇ ਆਸਟ੍ਰੇਲੀਆ ਦੇ, ਉਹ ਵੈਲਿਊਜ਼ ਨੇ ਕੰਮ ਦੇ ਪ੍ਰਤੀ, ਉਹ ਇੱਥੇ ਲਿਆਉਣੀਆਂ ਪੈਣਗੀਆਂ ਜਿੰਨੀ ਹੋ ਸਕੇ। ਉਹਦੇ ਨਾਲ ਇੱਕ ਇੱਕ ਵਰਕ ਕਲਚਰ ਡਿਵੈਲਪ ਹੋਊਗਾ। ਹਜੇ ਕੁਛ ਇਸ ਤਰ੍ਹਾਂ ਦਾ ਕਿ ਆਪਾਂ ਹਜੇ ਰਿਜ਼ਲਟ ਓਰੀਐਂਟਡ ਹਜੇ ਨਹੀਂ ਹੈਗੇ ਉਹਨੇ ਜਿੰਨੇ ਆਸਟ੍ਰੇਲੀਆ ਵਿੱਚ ਲੋਕ ਹੈ। ਹਾਂਜੀ ਹਾਂਜੀ, ਮੈਂ ਉਸ ਉੱਪਰ ਵੀ ਕੰਮ ਕਰਨਾ ਚਾਹੁੰਦਾ ਤਾਂ ਕਿ ਗਵਰਨਮੈਂਟ ਵਿੱਚ ਚੰਗੇ ਲੋਕ ਵੀ ਬੈਠੇ ਨੇ, ਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਆਪਾਂ ਨਾ ਸਿਰਫ ਜਿਹੜੇ ਰਿਸੋਰਸਿਸ ਨੂੰ ਚੰਗੀ ਤਰ੍ਹਾਂ ਯੂਜ਼ ਕਰੀਏ, ਪਲੱਸ ਇੱਕ ਮਾਇੰਡਸੈਟ ਇੱਦਾਂ ਡਿਵੈਲਪ ਕਰੀਏ ਤਾਂ ਕਿ ਖੁਦ ਹੀ ਆਪਾਂ ਖੁਦ ਹੀ ਆਪਣਾ ਇਸ ਘਰ ਨੂੰ ਸਵਾਰ ਸਕੀਏ। ਹਾਂਜੀ ਹਾਂਜੀ, ਕੋਈ ਆਪਣਾ ਘਰ ਨੂੰ ਖੁਦ ਸਵਾਰ ਸਕੀਏ, ਨਾ ਕਿ ਆਪਾਂ ਵੇਟ ਕਰੀਏ ਕਿ ਕੋਈ ਸੈਂਟਰ ਗੌਰਮੈਂਟ ਕੁਛ ਕਰੂਗੀ ਤਾਂ ਆਪਾਂ ਉਹ ਕੁਛ ਕਰਾਂਗੇ। ਨਹੀਂ, ਆਪਾਂ ਖੁਦ ਪਹਿਲ ਕਰੀਏ। ਹਾਂਜੀ
ਹਾਂਜੀ, ਜਿਵੇਂ ਕਿ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਰਿਸੋਰਸਿਸ ਜਿਹੜੇ ਨੇ ਉਹ ਹੋਰ ਪੈਦਾ ਹੋ ਸਕਣ, ਇਨਫਰਾਸਟ੍ਰਕਚਰ ਬੈਟਰ ਹੋ ਸਕੇ, ਹਰ ਚੀਜ਼ ਜਿਹੜੀ ਆ ਉਹਦਾ ਫਿਊਚਰ ਜਿਹੜਾ ਤੁਸੀਂ ਬਿਲਡ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਤਾਂ ਕਿ ਓਪਰਚੁਨਿਟੀਜ਼ ਜਿਹੜੀਆਂ ਉਹ ਕ੍ਰੀਏਟ ਹੋ ਸਕਣ।
ਹਾਂਜੀ ਹਾਂਜੀ, ਮੈਂ ਈਵਨ ਇੱਦਾਂ ਲੋਕਾਂ ਦਾ ਅਸੀਂ ਇੱਕ ਲੋਕਾਂ ਦਾ ਗਰੁੱਪ ਵੀ ਬਣਾਉਣਾ ਚਾਹੁੰਦੇ ਹਾਂ ਜੋ ਸਿਰਫ ਪੰਜਾਬ ਦੀ ਇਕੋਨਮੀ ਬਾਰੇ ਸੋਚੇ ਸਿਰਫ, ਤੇ ਉਹ ਬਹੁਤ ਸੀਨੀਅਰ ਲੈਵਲ ਦੇ ਹੋਣ, ਦੁਨੀਆਂ ਦੇ ਕਿਸੇ ਅਲੱਗ ਅਲੱਗ ਕੰਟਰੀਜ਼ ਚ ਹੋਣ ਜਾਂ ਕਿਤੋਂ ਵੀ ਹੋਣ, ਕਿ ਉਹ ਸਿਰਫ ਪੰਜਾਬ ਦੀ ਇਕੋਨਮੀ ਬਾਰੇ ਸੋਚਣ, ਤੇ ਉਹ ਉਹ ਗਾਈਡ ਕਰਨ, ਉਹ ਹੋਰ ਲੋਕਾਂ ਨੂੰ ਜੋੜਨ, ਤਾਂ ਕਿਉਂਕਿ ਆਪਾਂ ਨੂੰ ਇਹ ਚੀਜ਼ ਜਿਵੇਂ ਮੈਂ ਕਿਹਾ ਕਿ ਆਪਣੇ ਘਰ ਦੀ ਗੰਦਗੀ ਨੂੰ ਖੁਦ ਸਾਫ਼ ਕਰਨਾ ਪੈਣਾ, ਇਹਦੀ ਮੁਸ਼ਕਲਾਂ ਨੂੰ ਖੁਦ ਸਾਫ਼ ਕਰਨਾ ਪੈਣਾ, ਤੇ ਹਾਂ ਮੈਂ ਉਹਨਾਂ ਨੂੰ ਵੀ ਇਨਵਾਈਟ ਕਰੂੰਗਾ ਕਿ ਉਹ ਕਿਸੇ ਤਰੀਕੇ ਸਾਡੇ ਨਾਲ ਜੁੜਨ ਤੇ ਅਸੀਂ ਇਸ ਪੰਜਾਬ ਨੂੰ ਅੱਗੇ ਲੈ ਕੇ ਜਾ ਸਕੀਏ।
ਬਿਲਕੁਲ ਬਿਲਕੁਲ, ਗਿਆਨ ਜਿੰਨਾ ਵੰਡੀ ਓਨਾ ਵਾਧਾ, ਸੋ ਜਿੰਨਾ ਕੋਲ ਗਿਆਨ ਦਾ ਸਾਗਰ ਹੈ ਜੇ ਥੋੜਾ ਬਹੁਤ ਵੰਡ ਦੇਣ ਤੇ ਉਹਦੇ ਨਾਲ ਜੇ ਭਲਾ ਹੁੰਦਾ ਤੇ ਜ਼ਰੂਰ, ਹੈ ਨਾ।
ਹਾਂਜੀ ਜੀ, ਤੋ ਸਾਗਰ ਹੋਰ ਵੱਡਾ ਹੋ ਜਾਣਾ ਕਿਉਂਕਿ ਗਿਆਨ ਵੰਡਣਾ ਹੋਰ ਵੱਧਦਾ ਹੀ ਹੈ।
ਜੀ ਜੀ, ਤੇ ਤੁਸੀਂ ਰਿਵਰਸ ਮਾਈਗ੍ਰੇਸ਼ਨ ਦਾ ਹੁਣ ਜ਼ਿਕਰ ਕੀਤਾ ਕਿ ਜਿਨ੍ਹਾਂ ਦੇ ਕੋਲ ਗਿਆਨ ਹੈ, ਜਿਨ੍ਹਾਂ ਦੇ ਕੋਲ ਰਿਸੋਰਸਿਸ ਨੇ, ਉਹ ਆਉਣ ਆਪਣਾ ਜਿਹੜਾ ਪੈਸ਼ਨ ਆ, ਆਪਣਾ ਜਿਹੜਾ ਉਹਨਾਂ ਦੇ ਕੋਲ ਹੁਨਰ ਹੈ, ਉਹ ਉਹਦਾ ਇੱਥੇ ਇਸਤੇਮਾਲ ਕਰਨ। ਸੋ ਤੁਹਾਡੀ ਜੇ ਅਸੀਂ ਜਰਨੀ ਦੇ ਬਾਰੇ ਗੱਲ ਕਰੀਏ, ਤੁਹਾਡੇ ਸਫ਼ਰ ਦੀ ਜੇਕਰ ਜ਼ਿਕਰ ਕੀਤਾ ਜਾਵੇ, ਤਾਂ ਤੁਹਾਡਾ ਆਸਟ੍ਰੇਲੀਆ ਕਦੋਂ ਆਉਣਾ ਹੋਇਆ ਅਤੇ ਕਦੋਂ ਇੱਥੇ ਤੁਹਾਨੂੰ ਇਹ ਚੀਜ਼ ਦਾ ਅਹਿਸਾਸ ਹੋਇਆ ਕਿ ਇਹ ਵੇਲਾ ਹੈ ਹੁਣ ਵਾਪਸ ਜਾਣ ਦਾ?
ਲਗਭਗ ਜਦੋਂ 2015 ਦੇ ਆਸ ਪਾਸ ਮੈਂ ਕੁਛ ਲੋਕਾਂ ਨਾਲ ਜੁੜਿਆ ਜਿਹੜੇ ਉਹਨਾਂ ਵਿੱਚ ਇੱਕ ਸਾਡੇ ਸੀਨੀਅਰ ਮਤਲਬ ਐਸੋਸੀਏਟ ਸੀਗੇ, ਸੀਨੀਅਰ ਮੈਂਬਰ ਸੀਗੇ, ਜਿਹੜੇ ਕੁਛ ਜਨਰੇਸ਼ਨਸ ਪਹਿਲਾਂ ਪੰਜਾਬ ਤੋਂ ਮਲੇਸ਼ੀਆ ਮਾਈਗ੍ਰੇਟ ਕਰ ਗਏ ਸੀਗੇ। ਉਹਨਾਂ ਵਿੱਚੋਂ ਮੈਂ ਉਹਨਾਂ ਦੀ ਇਹ ਤਾਂਘ ਦੇਖੀ ਕਿ ਉਹ ਪੰਜਾਬ ਨਾਲ, ਹਾਲਾਂਕਿ ਪੰਜਾਬ 'ਚ ਜਿਸ ਉਸ ਪਰਸਨ ਉਹ ਪੰਜਾਬ ਵਿੱਚ ਪੈਦਾ ਵੀ ਨਹੀਂ ਹੋਇਆ, ਉਹਨਾਂ ਦੇ ਪੁਰਖੇ ਪੈਦਾ ਹੋਏ, ਪਰ ਉਹ ਪੰਜਾਬ ਨਾਲ ਜੁੜਨ ਦੀ ਤਾਂਘ ਮੈਂ ਦੇਖੀ ਉਹਦੇ ਮਨ 'ਚ, ਅਤੇ ਮੈਨੂੰ ਇੰਨਾ ਹੋਇਆ ਕਿ ਇਹਦਾ ਮਤਲਬ ਪੰਜਾਬ ਹਜੇ ਦਿਲਾਂ 'ਚ ਵੱਸਦਾ, ਜਿਹੜੀ ਨਵੀਂ ਜਨਰੇਸ਼ਨ ਜਿਹੜੀ ਉੱਥੇ ਪੈਦਾ ਵੀ ਨਹੀਂ ਉਹਨਾਂ ਵਿੱਚ ਵੀ, ਅਤੇ ਉਹ ਵਾਪਸ ਜਾਣਾ ਚਾਹੁੰਦੇ ਨੇ, ਜੁੜਨਾ ਚਾਹੁੰਦੇ ਨੇ, ਕੁਛ ਕਰਨਾ ਚਾਹੁੰਦੇ ਨੇ, ਅਤੇ ਉਸ ਪਾਸੇ ਹੌਲੀ ਹੌਲੀ ਅੱਗੇ ਜਿਹੜਾ ਕੰਮ ਮਤਲਬ ਮੇਰਾ ਮੈਂ ਇੱਕ ਚੀਜ਼ ਐਕਸਪਲੋਰ ਕਰਦਾ ਰਿਹਾ, ਅਸੀਂ ਮੇਰਾ ਉਸ ਗਰੁੱਪ ਨਾਲ ਹੋਰ ਬਹੁਤ ਸਾਰੇ ਬਿਜ਼ਨਸ ਦੇ ਮਾਮਲਿਆਂ ਵਿੱਚ ਅਸੀਂ ਹੋਰ ਕੰਮ ਕੀਤਾ, ਅਤੇ ਹੌਲੀ ਹੌਲੀ ਅਸੀਂ ਉਹ ਤਾਂਘ ਸਾਡੀ ਵੱਧਦੀ ਰਹੀ, ਅਤੇ ਜਿਹੜੀ ਮੇਰੀ ਵੀ ਤਾਂਘ ਸੀ ਉਹ ਵੀ ਉਨੀ ਵੱਧਦੀ ਰਹੀ ਉਹਨਾਂ ਨਾਲ ਗੱਲਾਂ ਕਰਕੇ, ਕੰਮ ਕਰਕੇ, ਅਤੇ 2017 ਤੱਕ ਅਸੀਂ ਕਾਫ਼ੀ ਕਲੀਅਰ ਹੋ ਗਏ ਸੀ ਕਿ ਪੰਜਾਬ 'ਚ ਕੁਛ ਕਰਨਾ, ਸਾਡੇ ਕੋਲ ਉਹਦੇ ਰਿਸੋਰਸਿਸ ਨਹੀਂ ਸੀਗੇ। ਅਰਾਊਂਡ 2020 ਫਾਈਨਲੀ ਅਸੀਂ ਇਸ ਸਕਸੈਸਫੁਲ ਹੋਏ ਕਿ ਅਸੀਂ ਇੱਦਾਂ ਦੇ ਲਾਰਜ ਇਨਵੈਸਟਰਸ ਨਾਲ ਜੁੜ ਸਕੇ ਜੋ ਕਿ ਡਿਵੈਲਪਿੰਗ ਕੰਟਰੀਜ਼ 'ਚ ਕੰਮ ਕਰਨਾ ਚਾਹੁੰਦੇ ਸੀ, ਅਤੇ ਸਾਨੂੰ ਲੱਗਿਆ ਕਿ ਹਾਂ ਸਾਨੂੰ ਕਿ ਅਸੀਂ ਇਹਨਾਂ ਨੂੰ ਗਾਈਡ ਕਰੀਏ, ਡਾਇਰੈਕਟ ਕਰੀਏ ਕਿ ਅਫਰੀਕਾ ਵਿੱਚ ਜਾਂ ਕਿਤੇ ਹੋਰ ਡਿਵੈਲਪਿੰਗ ਕੰਟਰੀਜ਼ ਵਿੱਚ ਲਗਾਉਣ, ਸਰਮਾਇਆ ਲਗਾਉਣ ਦੀ ਜਗ੍ਹਾ, ਇਨਵੈਸਟਮੈਂਟ ਕਰਨ ਦੀ ਜਗ੍ਹਾ ਪੰਜਾਬ ਨੂੰ ਫੋਕਸ ਰੱਖਿਆ ਜਾਵੇ।
ਜਿਵੇਂ ਆਸਟ੍ਰੇਲੀਆ 'ਚ ਰਹਿੰਦੇ ਹਾਂ, ਬੈਕ ਮਾਇੰਡ ਦੇ ਵਿੱਚ ਇੱਕ ਗੱਲ ਚੱਲਦੀ ਰਹਿੰਦੀ ਕਿ ਕਦੀ ਜਾਵਾਂਗੇ, ਕਦੀ ਟਾਈਮ ਆਏਗਾ, ਹੈ ਨਾ, ਉਹ ਬਣਦਾ ਰਹਿੰਦਾ ਪਲੈਨ ਮਾਇੰਡ ਦੇ ਵਿੱਚ। ਹੁਣ ਤੁਸੀਂ ਉੱਥੇ ਪੰਜਾਬ 'ਚ ਬੈਠੇ, ਹੁਣ ਵੀ ਉਹ ਬੈਕ ਮਾਇੰਡ 'ਤੇ ਚੱਲਦਾ ਕਿ ਇਹ ਪ੍ਰੋਜੈਕਟ ਜਦੋਂ ਹੋ ਜਾਊਗਾ ਅਤੇ ਉਦੋਂ ਆਸਟ੍ਰੇਲੀਆ ਵਾਪਸ ਜਾਵਾਂਗੇ ਜਾਂ ਕੁਝ? ਅਜੇ ਵੀ ਪਲੈਨ ਹੈਗਾ ਜਾਂ ਹਜੇ ਫਿਲਹਾਲ ਫੋਕਸ ਪੰਜਾਬ 'ਤੇ ਹੀ ਹੈ?
ਨਹੀਂ ਹਜੇ ਮੈਂ ਤਾਂ ਇਹੀ ਕਹੂੰਗਾ ਕਿ ਮੈਂ ਆਸਟ੍ਰੇਲੀਆ ਨੂੰ ਛੱਡਿਆ ਹੀ ਕਦੇ ਨਹੀਂ। ਮੈਂ ਅੱਜ ਵੀ ਦਿਲੋਂ ਕਨੈਕਟਡ ਹਾਂ। ਮੈਂ ਨਾ ਸਿਰਫ ਜਿਵੇਂ ਤੁਹਾਡੇ ਨਾਲ ਮੇਰੀ ਗੱਲ ਹੋਈ ਹੈ ਹੋ ਰਹੀ ਆ, ਮੈਂ ਰੈਗੂਲਰਲੀ ਮੇਰੀ ਆਪਣੇ ਜੇ ਸਾਡੇ ਹੋਰ ਬਿਜ਼ਨਸ ਪਾਰਟਨਰਸ ਨੇ ਜਾਂ ਇਨਵੈਸਟਰਸ ਨੇ ਜਾਂ ਹੋਰ ਐਸੋਸੀਏਟਸ ਨੇ, ਉਹਨਾਂ ਨੂੰ ਰੈਗੂਲਰਲੀ ਗੱਲ ਕਰਨੀ ਪੈਂਦੀ ਆ। ਤੇ ਹਜੇ ਮੈਨੂੰ, ਮੈਂ ਇੱਥੇ ਹੈ ਕਿਉਂਕਿ ਮੈਨੂੰ ਇੱਥੇ ਗਰਾਊਂਡ ਤੇ ਜ਼ਰੂਰਤ ਹੈ, ਪਰ ਆਸਟ੍ਰੇਲੀਆ ਇੰਡੀਆ ਦੋਨੋਂ ਹੀ ਮੇਰੇ ਦਿਲ 'ਚ ਨੇ। ਤੇ ਉਹਨਾਂ ਨੂੰ ਪੰਜਾਬ ਤੋਂ ਸਾਡਾ ਫੋਕਸ ਬਿਨਾਂ ਹਟਾਏ ਅਸੀਂ ਆਸਟ੍ਰੇਲੀਆ ਨਾਲ ਜੁੜੇ ਰਹਾਂਗੇ ਕਿਸੇ ਵੀ
ਜੀ
ਤਰੀਕੇ।
ਜੀ ਤੇ ਇੱਕ
ਹਾਂਜੀ
ਜੇ ਸੁਪਨੇ ਦੀ ਗੱਲ ਕਰੀਏ ਤੇ ਸੁਪਨਾ ਕੀ ਦੇਖਦੇ ਹੋ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇ એનર્ਜੀ ਰਿਸੋਰਸਿਸ ਨੂੰ ਲੈ ਕੇ?
ਦੇਖੋ, ਆਉਣ ਵਾਲਾ ਅਸੀਂ ਸਮਝਦੇ ਹਾਂ ਕਿ ਕਿਸੇ ਪੰਜਾਬ ਘੱਟੋ ਘੱਟ ਉਸ ਚੀਜ਼ ਚੋਂ ਬਾਹਰ ਆਵੇ ਕਿ ਸਾਨੂੰ 8 ਘੰਟੇ ਬਿਜਲੀ ਮਿਲ ਰਹੀ ਆ, ਤੇ ਫਿਰ ਅਗਲਾ ਅਸੀਂ ਕੁਛ ਬਿਜਲੀ ਨੂੰ ਯੂਜ਼ ਕਰ ਲਈ, ਫਿਰ ਅਗਲਾ ਕਿਉਂਕਿ ਅਗਲਾ ਕੱਟ ਫਿਰ ਆਉਣ ਵਾਲਾ, ਆਪਾਂ ਉਸ ਚੋਂ ਨਿਕਲਣਾ। ਉਹਦੇ ਨਾਲ ਨਾਲ ਆਪਣੀ ਹਵਾ ਪਾਣੀ ਸਾਫ਼ ਕਰਨਾ ਆਪਾਂ, ਤਾਂ ਕਿ ਇਹ ਨਾ ਹੋਵੇ ਕਿ ਅਸੀਂ ਇੱਕ ਖਾਸ ਜਾ ਕੇ ਹਿਮਾਚਲ ਦੇ ਪਹਾੜਾਂ ਵਿੱਚ ਹੀ ਸਾਫ਼ ਹਵਾ ਲੈ ਰਹੇ ਹਾਂ। ਨਹੀਂ, ਸਾਨੂੰ ਘਰ ਦੇ ਅੰਦਰ ਸਾਰੇ ਖੁਦ ਦੇ ਵਿਹੜੇ ਵਿੱਚ ਹਵਾ ਸਾਫ਼ ਚਾਹੀਦੀ। ਤੇ ਇਹਦੇ ਨਾਲ ਨਾਲ ਅਸੀਂ ਜਿਹੜੀ ਇੱਥੇ ਦੀ ਇੰਪਲੋਇਮੈਂਟ ਆ, ਅਸੀਂ ਉਸਨੂੰ ਵੀ ਜਨਰੇਟ ਕਰਨਾ ਚਾਹੁੰਦੇ ਹਾਂ, ਤਾਂ ਕਿ ਜੋ ਬਾਹਰ ਜਾਣ ਦਾ ਰੁਝਾਨ ਆ ਉਹ ਇੱਦਾਂ ਦਾ ਹੋਵੇ ਕਿ ਮੈਂ ਆਪਣੇ ਸ਼ੌਕ ਨਾਲ ਜਾ ਰਿਹਾ, ਜਿਵੇਂ ਬੋਰੇ ਜਾਂਦੇ ਨੇ ਸ਼ੌਕ ਨਾਲ। ਇਹ ਨਹੀਂ ਕਿ ਉਹਨਾਂ ਨੂੰ ਆਸਟ੍ਰੇਲੀਆ 'ਚ ਕੰਮ ਵੀ ਮਿਲ ਰਿਹਾ ਤਾਂ ਉਹ US ਜਾ ਰਹੇ, ਨਹੀਂ, ਉਹਨਾਂ ਨੂੰ ਘੁੰਮਣ ਦਾ ਮਨ ਆ ਤਾਂ ਉਹ ਜਾ ਰਹੇ ਨੇ, ਮਜਬੂਰੀ ਨਹੀਂ ਹੈ।
ਸੋ ਅਖੀਰ 'ਚ ਕੋਈ ਵੀ ਗੱਲ ਜਿਹੜੀ ਦਿਲ ਦੀ ਕੋਈ ਰਹਿ ਗਈ ਹੋਵੇ ਜਾਂ ਕੋਈ ਵੀ ਤੁਸੀਂ ਸੁਣੇ ਹਾਂ ਜਿਹੜੇ ਆਸਟ੍ਰੇਲੀਆ ਤੁਹਾਡਾ ਭਾਈਚਾਰਾ ਸੁਣ ਰਿਹਾ ਹੈ ਉਹਨਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ।
ਬਸ ਮੈਂ ਦਿਲੋਂ ਇਹੀ ਕਹਿਣਾ ਚਾਹੂੰਗਾ ਕਿ ਉਹਨਾਂ ਸਭ ਸਰੋਤਿਆਂ ਨੂੰ ਜੋ ਦਿਲੋਂ ਪੰਜਾਬ ਨਾਲ ਅੱਜ ਵੀ ਜੁੜੇ ਹੋਏ ਨੇ, ਬੈਠੇ ਦੁਨੀਆਂ ਦੇ ਕਿਸੇ ਵੀ ਅਲੱਗ ਅਲੱਗ ਕੋਨਿਆਂ ਵਿੱਚ ਨੇ, ਕਿ ਤੁਸੀਂ ਪੰਜਾਬ ਨਾਲ ਜੁੜੇ ਰਹੋ। ਤੁਸੀਂ ਆਨਲਾਈਨ ਜਾਂ ਕਿਸੇ ਤਰੀਕੇ, ਉਹ ਤਾਂ ਬਹੁਤ ਸਾਰੇ ਜੁੜੇ ਹੋਏ ਨੇ, ਪਰ ਇੱਕ ਇੱਕ ਉਸਨੂੰ ਕੰਟਰੀਬਿਊਸ਼ਨ ਦੇ ਲੈਵਲ ਤੇ ਲੈ ਕੇ ਜਾਓ, ਨਾ ਸਿਰਫ ਐਂਟਰਟੇਨਮੈਂਟ ਲੈਵਲ ਤੇ, ਉਸਨੂੰ ਇਸ ਲੈਵਲ ਤੇ ਲੈ ਕੇ ਜਾਓ ਕਿ ਤੁਸੀਂ ਕੁਛ ਕੰਟਰੀਬਿਊਟ ਕਰ ਰਹੇ ਹੋ ਉੱਥੇ, ਇਹ ਪੰਜਾਬ ਦੀ ਜ਼ਮੀਨ ਵਾਸਤੇ, ਕਿਸਾਨੀ ਵਾਸਤੇ, ਇਕਾਨਮੀ ਵਾਸਤੇ। ਤੇ ਇਹ ਮੈਂ ਗਰੰਟੀ ਦਿੰਦਾ ਕਿ ਜੋ ਵੀ ਉਹ ਕੰਟਰੀਬਿਊਟ ਕਰਨਗੇ ਕਿਸੇ ਵੀ ਤਰ੍ਹਾਂ ਦਾ, ਉਹਨਾਂ ਨੂੰ ਪੰਜਾਬ ਵਾਪਸ ਉਹਨਾਂ ਨੂੰ ਵਾਪਸ ਦਊਗਾ, ਉਹਨਾਂ ਦੇ ਉਸ ਕੰਟਰੀਬਿਊਸ਼ਨ ਨੂੰ ਵਧਾ ਕੇ ਵਾਪਸ ਦਊਗਾ।
ਜੀ ਬਹੁਤ ਬਹੁਤ ਸ਼ੁਕਰੀਆ ਸੈਟ ਸਿੰਘ ਜੀ ਕਿ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੇ ਆਪਣਾ ਸਮਾਂ ਜਿਹੜਾ ਸਾਨੂੰ ਦਿੱਤਾ ਤੇ ਬਹੁਤ ਸਾਰੀ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਉਮੀਦ ਹੈ ਕਿ ਸਰੋਤਿਆਂ ਨੂੰ ਬਹੁਤ ਕੁਝ ਨਵਾਂ ਸੁਣਨ ਨੂੰ ਮਿਲਿਆ ਹੋਏਗਾ ਤੇ ਉਹਨਾਂ ਨੂੰ ਇਹ ਗੱਲਬਾਤ ਵੀ ਜਿਹੜੀ ਆ ਉਹ ਚੰਗੀ ਲੱਗੀ ਹੋਏਗੀ। ਤੁਹਾਡਾ ਸਾਨੂੰ ਇਹ ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ
ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਤੁਹਾਡਾ ਸਭ ਦਾ, SBS ਪੰਜਾਬੀ ਦਾ, ਤੁਹਾਡੇ ਸਭ ਸਰੋਤਿਆਂ ਦਾ, ਕਿ ਤੁਸੀਂ ਇਸ ਨਾਚੀਜ਼ ਨੂੰ ਇੰਨਾ ਟਾਈਮ ਦਿੱਤਾ ਤੇ ਤੁਸੀਂ ਇੱਕ ਪਲੇਟਫਾਰਮ ਦਿੱਤਾ ਕਿ ਮੈਂ ਆਪਣੇ ਵਿਚਾਰਾਂ ਨੂੰ ਸਾਂਝਾ ਕਰ ਸਕਾਂ। ਬਹੁਤ ਬਹੁਤ ਧੰਨਵਾਦ ਤੁਹਾਡਾ
ਜੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, Spotify या जिथों भी तुसी अपने पॉडकास्ट सुनते हो।